ਕਹਿਣ ਲੱਗਿਆ ਪੰਡਿਤ ਜੀ ਇੱਕ ਗੱਲ ਮੈਨੂੰ ਕਿਰਪਾ ਕਰਕੇ ਦੱਸੋ ਕਿ ਮੂੰਹ ਵੀ ਸ਼ੁੱਧ ਹੋ ਜਾਂਦਾ। ਕਹਿੰਦੇ ਹਾਂ। ਕਹਿੰਦੇ ਕਿਵੇਂ? ਕਹਿੰਦੇ ਇਸ ਤਰ੍ਹਾਂ ਸੂਰ ਜਿੱਥੇ ਮਿੱਟੀ ਪੱਟ ਦੇਵੇ ਨਾ, ਉਹ ਮਿੱਟੀ ਸਾਰੀ ਲੈ ਆਓ ਚੱਕ ਕੇ, ਅਤੇ ਸਵਾ ਮਣ ਤੋਲ 'ਚ ਹੋਣੀ ਚਾਹੀਦੀ। ਉਹ ਕਿਸੇ ਚੱਲਦੇ ਖੂਹ ਦੇ ਮਾਉਣ ਦੇ ਕੋਲ ਬਹਿ ਜਾਓ, ਉਹ ਸਵਾ ਮਣ ਮਿੱਟੀ ਦੀ ਦਾਤਣ ਕਰੋ, ਉਂਗਲੀ ਲਵੇੜ ਲਓ, ਦੰਦਾਂ 'ਤੇ ਫੇਰੀ ਜਾਓ, ਕੁੰਡਲੀ ਕਰ ਦਿਓ, ਫੇਰ ਲਓ। ਕਹਿੰਦੇ ਫੇਰ ਸ਼ੁੱਧ ਹੋ ਜਾਂਦਾ। ਉਸ ਨੇ ਇਸੇ ਤਰ੍ਹਾਂ ਕਰਿਆ, ਸਵਾ ਮਣ ਮਿੱਟੀ ਲੈ ਆਇਆ, ਲਿਆ ਕੇ ਖੂਹ ਦੇ ਕੰਢੇ ਮਾਉਣ 'ਤੇ ਬੈਠ ਗਿਆ, ਖੂਹ ਚੱਲਦਾ ਸੀ, ਅਤੇ ਸਵੇਰ ਦਾ ਕੁੰਡਲੀਆਂ ਕਰਨ ਲੱਗਿਆ, ਕਿਤੇ ਤੀਏ ਪਹਿਰ ਜਾ ਕੇ ਮਿੱਟੀ ਮੁੱਕੀ ਉਹਦੀ। ਕੁਦਰਤੀ ਪੰਡਿਤ ਜੀ ਆ ਗਏ। ਪੰਡਿਤ ਜੀ ਆਏ, ਕਹਿਣ ਲੱਗਿਆ ਮਹਾਰਾਜ ਮੈਂ ਤਾਂ ਦੇਖ ਲਓ ਕਿੰਨੇ ਘੰਟੇ ਲੱਗੇ ਨੇ ਤਾਂ ਜਾ ਕੇ ਮਿੱਟੀ ਮੁੱਕੀ। ਉਸ ਵੇਲੇ ਉਹਨੇ ਉਂਜਲ ਮੂੰਹ ਦੇ ਵਿੱਚ ਪਾਣੀ ਦਾ ਪਾ ਲਿਆ ਅਤੇ ਉਹ ਕੁਰਲੀ ਭਰ ਕੇ ਪੰਡਿਤ ਦੇ ਉੱਤੇ ਸੁੱਟ ਦਿੱਤੀ। ਕਹਿਣ ਲੱਗਿਆ ਅਰੇ ਦੁਸ਼ਟ ਨੀਚ, ਇਹ ਕੀ ਕੰਮ ਕਰਿਆ, ਮੇਰੇ ਸਾਰੇ ਵਸਤਰ ਪਵਿੱਤਰ ਕਰ। ਕਹਿੰਦੇ ਪੰਡਿਤ ਜੀ ਮੈਂ ਤਾਂ ਸਵਾ ਮਣ ਮਿੱਟੀ ਮਲ ਕੇ ਮੂੰਹ ਪਵਿੱਤਰ ਕਰਿਆ। ਤੁਸੀਂ ਉਹ ਕਹਿੰਦੇ ਸੀ ਵੀ ਪਵਿੱਤਰ ਹੋ ਜਾਂਦਾ, ਸਰੀਰ ਤਾਂ ਕਦੇ ਪਵਿੱਤਰ ਨਹੀਂ ਹੁੰਦਾ, ਇਹ ਥੋੜ੍ਹੀ ਦੇਰ ਵਾਸਤੇ ਹੁੰਦਾ ਫਿਰ ਮੈਲਾ ਹੋ ਜਾਂਦਾ, ਕਿਉਂਕਿ ਇਹਦੇ ਅੰਦਰ ਮੈਲ ਪਈ ਹੈ, ਬੇਅੰਤ ਮੈਲ ਹੈ ਇਹਦੇ ਅੰਦਰ, ਮੈਲਾ ਸਰੀਰ ਹੈ। ਗਲਤੀ ਨਾਲ ਅਸੀਂ ਇਹਨੂੰ ਚੰਗਾ ਸਮਝਦੇ, ਇਹ ਚੰਗਾ ਤਾਂ ਹੀ ਹੈ, ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਤੀਨ ਸਿਰ ਦਿਹਾੜੀ ਕਾ ਮਹਿਮਾਨ, ਇਸ ਉੱਪਰਲੇ ਰੱਖਿਓ ਗਵਾਨ, ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਇਸ ਉੱਪਰਲੇ ਰੱਖਿਓ ਗ੍ਰਾਮ, ਤੀਨ ਸਿਰ ਦਿਹਾੜੀ ਕਾ ਮਹਿਮਾਨ, ਅਬਰ ਵਸਤ ਜਪਾਏ ਮਾਨ। ਬਾਕੀ ਤਾਂ ਮਾਨਤਾ ਨੇ, ਬਿਸ਼ਟਾ ਅਤੇ ਗੰਦ ਮੰਦ ਦੇ ਨੂੰ ਪਲਾਸਟਿਕ ਦੇ ਥੈਲੇ 'ਚ ਰੱਖ ਕੇ ਇਹਨੂੰ ਪਵਿੱਤਰ ਬਣਾਈ ਫਿਰਦੇ, ਕਿਹੜੇ ਪਾਸਿਓਂ ਪਵਿੱਤਰ ਹੈ ਸਰੀਰ? ਥੋੜ੍ਹਾ ਜਿਹਾ ਗਰਮੀ ਆ ਜਾਵੇ ਸਰੀਰ ਨੂੰ, ਥੋੜ੍ਹੀ ਜਿਹੀ ਅੰਦਰੋਂ ਮੈਲ ਪੋਇਜ਼ਨ ਨਿਕਲਦੀ ਹੈ 3.5 ਕਰੋੜ ਰੋਮ 'ਚੋਂ, ਹਰ ਵਕਤ ਮੈਲਾ ਰਹਿੰਦਾ, ਕੱਪੜੇ ਮੈਲੇ ਰਹਿੰਦੇ ਨੇ, ਅਤੇ ਇਹ ਤਾਂ ਪਵਿੱਤਰ ਹੋ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਇਹਨੂੰ ਵੈਸੇ ਧੋਣਾ ਚਾਹੀਦਾ ਹੈ ਸਮੇਂ ਸਮੇਂ ਸਿਰ, ਤਾਂ ਕਿ ਮੈਲ ਸਰੀਰ ਦੀ ਜਿਹੜੀ ਸਕਿਨ ਹੈ ਉਹਨੂੰ ਨਾ ਖਰਾਬ ਕਰ ਦੇਵੇ ਅਤੇ ਕੋਈ ਬਿਮਾਰੀ ਨਾ ਪੈ ਦੇ, ਕਿਉਂਕਿ ਜ਼ਹਿਰ ਹੁੰਦੀ ਹੈ। ਇਹਦਾ ਸੁੱਚ ਨਾਲ ਸੰਬੰਧ ਨਹੀਂ ਹੈ, ਸੁੱਚ ਨਾਲ ਸੰਬੰਧ ਹੈ ਮਨ ਦਾ। ਮਨ ਵਿੱਚ ਜੇ ਹਉਮੈ ਦਾ ਭੰਡਾਰਾ ਪਹਾੜ ਪਿਆ, ਕਹਿੰਦੇ ਫਿਰ ਤਾਂ ਉਹ ਨਿਰਾ ਹੀ ਮੈਲ ਹੈ। ਹਉਮੈ ਦੇ ਵਿੱਚ ਇਹ ਕ੍ਰੋਧ ਹੈ, ਹਉਮੈ 'ਚ ਇਹ ਵਿਰੋਧ ਹੈ, ਹਉਮੈ 'ਚ ਲੋਭ ਹੈ, ਹਉਮੈ 'ਚ ਮੋਹ ਹੈ, ਅਹੰਕਾਰ ਹੈ, ਈਰਖਾ ਨਿੰਦਿਆ ਚੁਗਲੀ ਹੈ, ਸਭ ਹਉਮੈ ਦੀਆਂ ਕੀਤੀਆਂ ਹੋਈਆਂ ਚੀਜ਼ਾਂ ਨੇ। ਹਉਮੈ ਵਿੱਚ ਪਾਪ ਨੇ, ਹਉਮੈ ਵਿੱਚ ਪੁੰਨ ਹੈ, ਹਉਮੈ ਵਿੱਚ ਕੂੜਿਆਰ ਹੈ, ਹਉਮੈ ਵਿੱਚ ਸੁਚਿਆਰ ਹੈ। ਕਹਿੰਦੇ ਸਭ ਹਉਮੈ ਹੈ, ਜਿੰਨਾ ਚਿਰ ਇਹ ਚੀਜ਼ਾਂ ਆਦਮੀ ਦੇ ਅੰਦਰ ਨੇ ਉਨ੍ਹਾਂ ਚਿਰ ਮੈਲ ਹੈ। ਇਹ ਮੈਲ ਨੂੰ ਦੂਰ ਕਰਨ ਵਾਸਤੇ ਤੀਰਥਾਂ 'ਚ ਤਾਕਤ ਨਹੀਂ ਹੈ। ਮੈਲ ਹਉਮੈ ਦੀ ਕਦੇ ਨਾ ਵੀ ਜਾਵੇ, ਤੀਰਥ ਭਾਵੇਂ ਸਾਰਿਆਂ ਤੇ ਨਾਤਿਆਂ ਨਾਲ ਮਨ ਦੀ ਮੈਲ ਨਹੀਂ ਜਾਇਆ ਕਰਦੀ। ਮਨ ਜੇ ਮੈਲ ਹੈ, ਮਨ ਮੈਲ ਹੈ, ਸਭ ਕੁਛ ਮੈਲ ਆ। ਤਨ ਧੋਤੇ ਮਨ ਅੱਛਾ ਨਾ ਹੋਏ, ਤਨ ਦੇ ਧੋਣ ਨਾਲ ਮਨ ਅੱਛਾ ਨਹੀਂ ਹੁੰਦਾ। ਜਗ ਹੋਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ। ਜਿਹੜਾ ਦੁਆਇਤ ਹੈ ਨਾ ਸਾਡੇ ਅੰਦਰ, ਉਹ ਮਾੜਾ, ਉਹ ਚੰਗਾ, ਉਹ ਮੇਰਾ, ਉਹ ਬਗਾਨਾ, ਇਹ ਮੈਲ ਲੱਗੀ ਹੋਈ ਹੈ ਮਨ। ਦੂਜਾ ਭਾਵ ਹੈ ਇਹ, ਕਹਿੰਦੇ ਉਹਦੀ ਮੈਲ ਨਹੀਂ ਲੈਂਦੀ। ਜਬ ਲਗ ਧਾਰਾ ਵੈਰੀ ਮੀਤ, ਤਬ ਲਗ ਨੇਚਲ ਨਾਹੀ ਜੀ। ਜੇ ਵੈਰੀ ਹੈ ਜੀ, ਇਹ ਸਾਡਾ ਮਿੱਤਰ ਹੈ ਜੀ, ਕਹਿੰਦੇ ਨੇਚਲ ਨਹੀਂ ਚਿੱਤ। ਸੋ ਮੈਲ ਲੱਗੀ, ਮਲ ਹੋਮੈ ਧੋਤੀ ਕਿਵੇਂ ਨਾ ਉਤਰੇ, ਜੇ 100 ਤੀਰਥ ਨਾਏ। ਕਹਿੰਦੇ ਸੈਂਕੜੇ ਤੀਰਥ ਨਾ ਲੈ, ਕਿਸ ਕੋਈ ਤਰੀਕਾ ਨਹੀਂ ਵੀ ਹੋਮੈ ਨੂੰ ਦੂਰ ਕਰ ਦੇ। ਬਹੁਵਿਧ ਕਰਮ ਕਮਾਵਦੇ ਦੂਣੀ ਮਲ ਲੱਗੀ ਹੈ। ਕਰਮ ਕਰਦਾ ਆਦਮੀ ਨੇਕ ਕਰਮ ਕਰਦਾ, ਨੇਕ ਕਰਮ ਹੁੰਦੇ ਤਾਂ ਚੰਗੇ ਨੇ, ਜਦ ਮੈਂ ਕਰਦਾ ਕਹਿੰਦਾ ਹੈ ਫਿਰ ਮੈਲ ਲੱਗ ਜਾਂਦੀ ਹੈ। ਅਤੇ ਕਿਤਾਬਾਂ ਬੜੇ ਅੰਤ ਪੜ੍ਹਦਾ, ਬੜੀ ਪੜ੍ਹਾਈ ਕਰਦਾ, ਬੜੇ ਪਾਠ ਕਰਦਾ। ਮਹਾਰਾਜ ਕਹਿੰਦੇ ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਜਿਨ੍ਹਾਂ ਦੀ ਮੈਲ ਉਤਰੀ ਹੋਈ ਹੈ ਉਹਨਾਂ ਨੂੰ ਪੁੱਛੋ ਜਾਏ। ਮਨ ਮੇਰੇ ਗੁਰੂ ਸ਼ਰਨ ਆਵੇ ਤਾਂ ਨਿਰਮਲ ਹੋਏ। ਗੁਰੂ ਦੀ ਸ਼ਰਨ 'ਚ ਜਦ ਇਹ ਆ ਜਾਂਦਾ, ਗੁਰੂ ਦਾ ਵਚਨ ਕਮਾਉਂਦਾ, ਫਿਰ ਇਹ ਨਿਰਮਲ ਹੁੰਦਾ। ਮਨਮੁਖ ਹਰ ਹਰ ਕਰ ਥੱਕੇ, ਜਿਨ੍ਹਾਂ ਦੇ ਗੁਰੂ ਦੇ ਨਾਲ ਜਿਨ੍ਹਾਂ ਦੀ ਬਣਦੀ ਨਹੀਂ ਹੈ, ਗੁਰੂ ਉੱਤੇ 100% ਭਰੋਸਾ ਨਹੀਂ ਜਿਨ੍ਹਾਂ ਦਾ ਆਇਆ, ਮਨ ਨੂੰ ਮੂਹਰੇ ਰੱਖਦਿਆਂ ਸਾਰਾ ਸੰਸਾਰ ਰੱਖਦਾ। ਮਨ 'ਚ ਚਿੰਤਾ ਕਿਉਂ ਆਉਂਦੀ ਹੈ, ਮਨ 'ਚ ਘਬਰਾਹਟ ਕਿਉਂ ਆਉਂਦੀ ਹੈ? ਤਾਂ ਹੀ ਆਉਂਦੀ ਹੈ ਜੇ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਹੈ। ਜੇ ਗੁਰੂ 'ਤੇ ਵਿਸ਼ਵਾਸ ਹੋਵੇ, ਮਾੜੀ ਗੱਲ ਹੋ ਜਾਵੇ, ਗੁਰੂ ਕਹਿੰਦਾ ਭਾਈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਕਾਹਨੂੰ ਚਿੰਤਾ ਕਰਦਾ, ਇਹ ਅਕਾਲ ਪੁਰਖ ਦਾ ਹੁਕਮ ਹੀ ਐਸਾ। ਅਤੇ ਜਦ ਆਦਮੀ ਚੱਲਦਾ ਹੀ ਮਨ ਦੇ ਪਿੱਛੇ ਹੈ, ਦਿਨ ਰਾਤ ਸਾਰਾ ਸੰਸਾਰ, ਕੀ ਧਰਮੀ ਕੀ ਦੂਏ, ਸਭ ਮਨ ਦੇ ਪਿੱਛੇ ਲੱਗੇ ਹੋਏ। ਅਤੇ ਮਨ ਦੇ ਪਿੱਛੇ ਲੱਗਣ ਵਾਲੇ ਜੇ ਹਰ ਹਰ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਕਹਿੰਦੇ ਮਨ ਮੁੱਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਧੋਏ, ਮੈਲ ਧੋਤੀ ਨਾ ਗਈ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਹੁਣ ਮਹਾਰਾਜ ਕਹਿੰਦੇ ਨਾ ਤਾਂ ਨਾਮ ਦੀ ਪ੍ਰਾਪਤੀ ਹੋਣੀ ਹੈ ਅਤੇ ਨਾ ਭਗਤੀ ਹੁੰਦੀ ਹੈ, ਨਾ ਉਹ ਕਿਸਮ ਦੀ ਭਗਤੀ ਹੈ। ਮਨਮੁਖ ਮੈਲੇ ਮੈਲੇ ਮੂਏ, ਜਾਸਨ ਪੱਤ ਗਵਾਏ। ਗੁਰ ਪ੍ਰਸ਼ਾਦੀ ਮਨ ਵਸੈ, ਮਲ ਹੋਮੈ ਜਾਏ ਸਮਾਏ। ਜਿਉਂ ਅੰਧੇਰੇ ਦੀਪ ਕਵਾਲੀਏ, ਤਿਉਂ ਗੁਰ ਗਿਆਨ ਅਗਿਆਨ ਜਾਏ। ਜੇ ਗੁਰੂ ਦੇ ਸ਼ਬਦ ਦੀ ਕਮਾਈ ਹੋ ਜਾਵੇ ਸਹੀ ਤਰੀਕੇ ਨਾਲ, ਤਾਂ ਜਿਵੇਂ ਹਨੇਰੇ 'ਚ ਦੀਵਾ ਬਾਲਦੇ ਨੇ, ਆਏ ਮੈਲ ਲੈ। ਬਾਕੀ ਹੋਰ ਜਿਹੜੇ ਤੀਰਥ ਨੇ, ਤੀਰਥ ਪਵਿੱਤਰ ਨੇ, ਠੀਕ ਹੈ, ਸ਼ੁੱਧ ਥਾਂ ਹੁੰਦਾ, ਮਹਾਂਪੁਰਸ਼ਾਂ ਦਾ ਉੱਥੇ ਚਰਨ ਪਏ ਹੁੰਦੇ ਨੇ, ਸ਼ਰਧਾ ਉਪਜਦੀ ਹੈ। ਪਰ ਵਿਧੀ ਨਾਲ ਜੇ ਤੀਰਥ ਨਾ ਕਰੇ, ਫਲ ਨਹੀਂ ਹੋਇਆ ਕਰ। ਅਤੇ ਜੇ ਐਵੇਂ ਹੀ ਕਹੇ ਵੀ ਜੀ ਅਸੀਂ ਗੰਗਾ ਦਾ ਪਾਣੀ ਪੀ ਜਾਈਏ, ਉਹਦੇ ਕੰਢੇ 'ਤੇ ਰਹਿ ਕੇ ਸਾਡੀ ਮੁਕਤੀ ਹੋਜੂ, ਮਹਾਰਾਜ ਕਹਿੰਦੇ ਇਹ ਗੱਲ ਤੂੰ ਸੋਚ ਨਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲ ਮੁਕਤੀ ਨਾ ਹੋਣੀ। Thank you. ਕਿਹੜਾ ਭੁਲੇਖਾ ਕਿ ਹਰਿਦੁਆਰ ਜਾ ਕੇ ਵਸ ਜਾਈਏ, ਫਲਾਣੇ ਤੀਰਥ ਦੇ ਵਸ ਜਾਈਏ, ਠਾਰ ਤੀਰਥ, ਬੇਅੰਤ ਤੀਰਥ ਨੇ। ਬਈ ਤੀਰਥ ਤੇ ਵਸੇ ਤੇ ਨਹੀਂ ਕੁਛ ਹੁੰਦਾ ਹੈ, ਜਦ ਥਾਈ ਅੰਦਰ ਨਾਮ ਦੀ ਰੌ ਨਾ ਚੱਲੇ, ਨਾਮ ਦੀ ਸਮਝ ਨਾ ਆਵੇ, ਨਾਮ ਦਾ ਨਿਵਾਸ ਨਾ ਹੋਵੇ, ਨਾਮ ਦੀ ਪ੍ਰਾਪਤੀ ਨਾ ਹੋਵੇ, ਨਾਮ ਦਾ ਪ੍ਰਕਾਸ਼ ਨਾ ਹੋਵੇ। ਸੋ ਬੇਨਤੀ ਕਰਨ ਲੱਗੇ ਕਿ ਪਾਤਸ਼ਾਹ, ਇਹ ਤਾਂ ਗੱਲ ਅਸੀਂ ਕਦੇ ਸੋਚੀ ਨਹੀਂ, ਅਸੀਂ ਤਾਂ ਲਕੀਰ ਦੇ ਫਕੀਰ, ਸੈਂਕੜੇ ਮੀਲਾਂ ਤੋਂ ਲੰਕਾ ਤੱਕ ਦੇ ਬੰਦੇ ਇੱਥੇ ਆਏ ਹੋਏ ਨੇ, ਇੱਧਰ ਬਰਮਾ ਤੱਕ, ਇੱਧਰ ਅਫਗਾਨਿਸਤਾਨ, ਇੱਧਰ ਦੂਰ ਤੱਕ ਪਹਾੜਾਂ ਦੇ ਵਿੱਚੋਂ ਸਾਰੇ ਆ ਕੇ ਇੱਥੇ ਬੈਠੇ ਨੇ, ਇਹ ਅਹਿਸਾਸ ਨਾਲ ਕਿ ਗੰਗਾ ਇਸ਼ਨਾਨ ਕਰਾਂਗੇ ਸਾਡੀ ਮੁਕਤੀ ਹੋਈ। ਮੈਲ ਲੈ ਜਾਏਗੀ ਮਹਾਰਾਜ ਕਹਿਣ ਲੱਗੇ, ਕਹਿੰਦੇ ਇਸ ਤਰ੍ਹਾਂ ਤਾਂ ਮੈਲ ਨਹੀਂ ਰਿਹਾ ਕਰਦੀ, ਮੈਲ ਤਾਂ ਮਨ ਨੂੰ ਲੱਗੀ ਹੋਈ ਹੈ, ਸਰੀਰ ਦੀ ਮੈਲ ਲਾ ਕੇ ਤਾਂ ਜਦੇ ਮੈਲ ਹੋ ਜਾਊ। ਕਹਿਣ ਲੱਗੇ ਪਾਤਸ਼ਾਹ, ਇਹ ਜਿਹੜੀ ਪਾਪਾਂ ਦੀ ਮੈਲ ਸਾਨੂੰ ਲੱਗ ਗਈ, ਇਹਦਾ ਲੈਣ ਦਾ ਕੋਈ ਤਰੀਕਾ ਵੀ ਹੈ? ਮਹਾਰਾਜ ਕਹਿੰਦੇ ਹਾਂ, ਇੱਕ ਤਰੀਕਾ ਹੈ ਜਿਹੜਾ ਬੜਾ ਜ਼ਬਰਦਸਤ ਹੈ, ਬੜੋ ਪਿਆਰ।
ਜਨਮਾਂ ਜਨਮਾਂ ਦੇ ਪਾਪ ਲੈ ਜਾਂਦੇ ਨੀਨਾ ਕੇ ਸਾਧਵਾਂ, ਜਨਮਾਂ ਦੇ ਪਾਪ ਲੈ ਜਾਂਦੇ ਨੀਨਾ ਕੇ ਸਾਧਵਾਂ।
ਦੋ ਤਰ੍ਹਾਂ ਦੀ ਧੂੜੀ ਹੁੰਦੀ ਹੈ, ਇੱਕ ਚਰਨਾਂ ਦੀ ਧੂੜੀ, ਇੱਕ ਮੁੱਖ ਦੀ ਧੂੜੀ। ਮੁੱਖ ਦੀ ਧੂੜੀ ਮਹਾਂਪੁਰਸ਼ਾਂ ਦੇ ਅਨੁਭਵ ਦੇ ਅਨੁਭਵੀ ਬਚਨ ਹੋਇਆ ਕਰਦੇ, ਉਹ ਜਦ ਕੰਨਾਂ ਦੇ ਰਾਹੀਂ ਹਿਰਦੇ 'ਚ ਪ੍ਰਵੇਸ਼ ਕਰਦੇ ਨੇ, ਉਸ ਵੇਲੇ ਪਾਪਾਂ ਦੇ ਪਹਾੜ ਢਹਿ ਜਾਇਆ ਕਰਦੇ, ਪਾਪ ਖਤਮ ਹੋ ਜਾਇਆ ਕਰਦੇ ਨੇ। ਜਨ ਕੀ ਟਹਿਲ ਸੰਭਾਖਣ, ਜਨ ਸਿਉਂ ਉਠਣ ਬੈਠਣ, ਜਨ ਕਹਿ ਸੰਗਾ, ਜਨ ਚਰ ਰਜ ਮੁੱਖ ਮਾਥੇ ਲਾਗੀ, ਆਸਾ ਪੂਰਨ ਅਨੰਤ ਤਰਨ। ਜਦੋਂ ਚਰਨਾਂ ਦੀ ਧੂੜੀ ਮੱਥੇ 'ਤੇ ਲੱਗ ਗਈ, ਉਸ ਵੇਲੇ ਸਾਰੀਆਂ ਆਸਾਂ ਪੂਰੀਆਂ, ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ, ਜਨ ਕੇ ਤੀਰਥ ਕੋਟ ਗੰਗਾ। ਜਨ ਦਾ ਜਿਹੜਾ ਤੀਰਥ ਹੈ ਜਿੱਥੇ ਚਰਨ ਧਰ ਦੇਵੇ, ਕਹਿੰਦੇ ਇੱਕ ਕਰੋੜ ਗੰਗਾ ਦਾ ਫਲ ਉੱਥੇ ਹੋ ਜਾਇਆ ਕਰ। ਜਨ ਕੀ ਧੂਰ ਕੀ ਉਹ ਮੱਜਣ, ਨਾਨਕ ਜਨਮ ਜਨਮ ਕੇ ਹਰੇਕ ਲੰਗਾ। ਕਰੋੜਾਂ ਜਨਮਾਂ ਦੇ ਜਿਹੜੇ ਪਾਪ ਸੀਗੇ ਉਹ ਦੂਰ ਹੋ ਜਾਂਦੇ ਆ। ਕਿਉਂ ਦੂਰ ਹੁੰਦੇ ਨੇ? ਕਿਉਂਕਿ ਪਰਮੇਸ਼ੁਰ ਦੇ ਪਿਆਰੇ ਵਿੱਚ ਅਤੇ ਪਰਮੇਸ਼ੁਰ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ, ਇੱਕੋ ਰੂਪ ਹੋਇਆ ਕਰਦੇ ਨੇ। ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇਹੇ ਆ, ਭੇਦ ਨਾ ਜਾਣੋ ਮੂਲ ਸਾਈਂ ਜੇ ਆ, ਉਹ ਵਾਹਿਗੁਰੂ ਵਰਗੇ ਹੀ ਹੁੰਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਜਲ ਸਰਲਾ ਸਰਲ ਸਮਾਏਗਾ। ਪਾਣੀ ਵਿੱਚੋਂ ਲਹਿਰਾਂ ਉੱਠਦੀਆਂ, ਪਾਣੀ ਵਿੱਚ ਫੇਰ ਰਲ ਜਾਂਦੀਆਂ, ਐਂ ਸਾਧੂ ਹੋਇਆ ਕਰਦੇ ਨੇ। ਜਨਮ ਮਰਨ ਤੋਂ ਮੈਂ ਨਾ ਹੀ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਕਹਿੰਦੇ ਖਾਲਸਾ ਕੌਣ ਹੈ? ਜਿਹਨੂੰ ਬ੍ਰਹਮ ਗਿਆਨ ਦਾ ਰਸ ਆ ਗਿਆ, ਆਤਮਾ ਦਾ ਰਸ ਆ ਗਿਆ। ਪਦਵੀ ਕਿੱਡੀ ਹੋ ਗਈ? ਕਹਿੰਦੇ ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰੰਚਕ ਨਹੀਂ ਪੇ। ਪੋਰਾ ਜਿੰਨਾ, ਕਹਿੰਦੇ ਰੰਚਕ ਜੀਰੋ ਜੀਰੋ, ਕਹਿੰਦੇ ਪਰਸੈਂਟ ਨਹੀਂ ਹੈ ਵੀ ਜੀਰੋ 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 ਸੌ ਵਾਰੀ ਦੇਖ ਕੇ ਬੰਨ ਲਾ ਦੀਏ, ਐ ਨਹੀਂ ਆਉਂਦਾ। ਕਹਿੰਦੇ ਕੋਈ ਵੀ ਭੇਤ ਨਹੀਂ ਹੋਇਆ ਕਰਦਾ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਇਹ ਤੀਰਥ ਜਿਹੜੇ ਨੇ, ਕਹਿਣ ਲੱਗੇ ਮਹਾਰਾਜ, ਕਹਿੰਦੇ ਇਹ ਹੋਰ ਚੀਜ਼ ਹੈ, ਇੱਥੇ ਸਾਧੂ ਆਉਂਦੇ ਨੇ। ਘਰ ਤੋਂ ਸ਼ਰਧਾ ਨਾਲ ਆਓ ਕਿ ਮਹਾਂਪੁਰਸ਼ਾਂ ਦੇ ਬਚਨ ਸੁਣਾ। ਇਸ਼ਨਾਨ ਕਰਨ ਨੂੰ ਇਸ਼ਨਾਨ ਠੀਕ ਹੈ, ਸਰੀਰ ਨੂੰ ਪਾਣੀ ਦੀ ਲੋੜ ਹੈ, ਇਸ਼ਨਾਨ ਕਰਨਾ ਹੈ, ਲੇਕਿਨ ਉਹ ਤੋਂ ਅੱਗੇ ਕਰ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ, ਸਿਮਰਨ ਕਰਨਾ, ਨਾਮ ਜਪਣਾ। ਬਾਕੀ ਜਿਹੜਾ ਇਸ ਤੋਂ ਬਿਨਾਂ ਹੈ ਨਿਰਾ ਤੀਰਥਾਂ 'ਤੇ, ਵੀ ਬੰਦਾ ਬਦਲ ਜੂ, ਬੰਦਾ ਨਹੀਂ ਬਦਲਿਆ ਕਰਦਾ। ਇੱਕ ਵਾਰੀ ਕਬੀਰ ਸਾਹਿਬ ਬੈਠੇ ਉੱਥੇ, ਉਹਨਾਂ ਦਾ ਇੱਕ ਚੇਲਾ ਸੀ ਥੋੜ੍ਹਾ ਕਰਮਕਾਂਡੀ, ਕਿਉਂਕਿ ਮਹਾਤਮਾ ਕੋਲ ਰਹਿ ਕੇ ਬਹੁਤ ਸਾਰੇ ਪ੍ਰੇਮੀਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਸੰਤਾਂ ਕੋਲ ਕੀ ਕਰਨਾ ਆ, ਨਾ ਉਹ ਪੁੱਛਣ ਨਾ ਉਹਨਾਂ ਨੂੰ ਪਤਾ ਹੁੰਦਾ। ਪ੍ਰਸ਼ਾਦ ਪਾਣੀ ਮਿਲ ਗਿਆ, ਛਕ ਲਿਆ, ਛਕਾ ਲਿਆ, ਇੱਧਰ ਨੂੰ ਨੱਠ ਗਏ, ਉੱਧਰ ਨੂੰ ਨੱਠ ਗਏ, ਉੱਧਰ ਕਿਤੇ ਪ੍ਰੋਗਰਾਮ, ਉੱਧਰ ਪ੍ਰੋਗਰਾਮ, ਅਸਲੀ ਗੱਲ ਦਾ ਨਹੀਂ ਪਤਾ ਹੁੰਦਾ। ਉਹਨਾਂ ਦੀ ਬਿਰਤੀ ਉਹੀ ਜਿਹੀ ਰਹਿੰਦੀ ਹੈ, ਜਿਹੇ ਜਿਹੇ ਆਏ ਹੁੰਦੇ ਨੇ ਉਹੋ ਜਿਹੇ ਵਾਪਸ ਚਲੇ ਜਾਂਦੇ, ਕਿਉਂਕਿ ਕੋਈ ਪਰਿਵਰਤਨ ਨਹੀਂ ਹੁੰਦਾ। ਮਨ 'ਚ ਧਾਰ ਕੇ ਨਹੀਂ ਆਉਂਦੇ ਕਿ ਮੈਂ ਬੰਦਗੀ ਕਰਨੀ ਹੈ, ਨਾਮ ਜਪਣਾ ਹੈ, ਅਤੇ ਮੈਂ ਤਾਂ ਬੜੀ ਮੁਸ਼ਕਲ ਨਾਲ ਮੈਨੂੰ ਚਾਂਸ ਮਿਲਿਆ, ਸ਼ੁਕਰ ਹੈ ਮੈਨੂੰ ਦੁਨੀਆਂ ਦੇ ਬੰਧਨ ਨਹੀਂ ਪਏ, ਸਾਰੇ ਬੰਧਨਾਂ ਤੋਂ ਰਹਿਤ ਹੋ ਕੇ ਪਰਮੇਸ਼ੁਰ ਦਾ ਨਾਮ ਜਪ ਕੇ ਮੈਂ ਪਰਮ ਪਦ ਦੀ ਪ੍ਰਾਪਤੀ ਕਰਨੀ ਹੈ, ਕੋਈ ਬਿਰਲਾ ਜਿਹਨੂੰ ਇਹ ਸੋਝੀ ਹੋਵੇ। ਸੋ ਬਾਕੀ ਬੇਅੰਤ ਕਿਸਮ ਦੇ ਮਹਾਤਮਾ ਦੇ ਕੋਲ ਬੰਦੇ ਰਹਿੰਦੇ ਨੇ, ਤਮੋ ਗੁਣ ਵਿਰਤੀ ਦੇ ਵੀ ਰਹਿੰਦੇ ਨੇ, ਰਜੋ ਗੁਣ ਦੇ ਵੀ ਰਹਿੰਦੇ ਆ, ਸਤੋ ਦੇ ਵੀ ਰਹਿੰਦੇ ਆ। ਮਹਾਤਮਾ ਨਿਰਲੇਪ ਹੁੰਦੇ ਆ, ਜਿਸ ਤਰ੍ਹਾਂ ਵਾਹਿਗੁਰੂ ਸਾਰਿਆਂ ਦੇ ਅੰਦਰ ਰਹਿੰਦਾ, ਪਰ ਸਾਰੇ ਤਾਂ ਨਹੀਂ ਸਾਧੂ ਹੋਇਆ ਕਰਦੇ, ਵਾਹਿਗੁਰੂ ਕੋਲ ਰਹਿੰਦਾ, ਨਾਲ ਰਹਿੰਦਾ, ਲੇਕਿਨ ਪਾਪੀ ਵੀ ਹੁੰਦੇ ਨੇ, ਮਾੜੇ ਬੰਦੇ ਵੀ ਹੁੰਦੇ ਨੇ, ਕਾਮੀ ਵੀ ਹੁੰਦੇ ਨੇ, ਕਪਟ ਕਰਨ ਵਾਲੇ ਵੀ ਹੁੰਦੇ ਆ, ਛਲ ਕਰਨ ਵਾਲੇ, ਧੋਖੇ ਦੇਣ ਵਾਲੇ, ਫਿੱਕਾ ਬੋਲਣ ਵਾਲੇ, ਵਾਹਿਗੁਰੂ ਤਾਂ ਨਾਲ ਰਹਿੰਦਾ, ਸਾਰੀ ਸੱਤਾ ਉਹਦੀ ਹੈ। ਇਸ ਤਰ੍ਹਾਂ ਮਹਾਤਮਾ ਦੇ ਕੋਲ ਰਹਿ ਕੇ ਜਦ ਤੱਕ ਰੁੱਖ ਨਹੀਂ ਬਣਦਾ, ਉਨੀ ਦੇਰ ਤੱਕ ਮਹਾਤਮਾ ਦਾ ਜਿਹੜਾ ਅਸਰ ਹੈ ਉਹ ਵੀ ਪੋਜ਼ਿਟਿਵ ਮਾਇੰਡ ਨਹੀਂ ਉਹਨਾਂ ਦਾ ਵੀ ਹੋਇਆ ਕਰਦਾ, ਫਾਇਦੀ ਅਵਸਥਾ ਨਹੀਂ ਆਉਂਦੀ, ਕੁਛ ਲੈਣ ਦੀ ਤੀਬਰ ਇੱਛਾ ਨਹੀਂ ਜਾਗਦੀ, ਅਤੇ ਉੱਥੇ ਹੀ ਰਹਿ ਜਾਂਦਾ, ਥੋੜ੍ਹਾ ਬਹੁਤਾ ਫਲ ਹੋ ਜਾਂਦਾ ਸੇਵਾ ਦਾ। ਉਹ ਕਬੀਰ ਸਾਹਿਬ ਨੂੰ ਕਹਿਣ ਲੱਗਿਆ ਕਿ ਮਹਾਰਾਜ, ਤੁਸੀਂ ਆਪ ਤਾਂ ਤੀਰਥਾਂ 'ਤੇ ਨਹਾਉਣ ਨਹੀਂ ਜਾਂਦੇ, ਅਤੇ ਨਾ ਤੁਸੀਂ ਮੈਨੂੰ ਨਹਾਉਣ ਜਾਣ ਦਿੰਦੇ। ਕਬੀਰ ਸਾਹਿਬ ਕਹਿੰਦੇ ਕੀ ਲੈਣਾ ਨਹਾ ਕੇ, ਐਵੇਂ ਖੇਚਲ ਤੇਰੇ ਸਿਰ ਕੋਲ, ਬਾਕੀ ਤਮੋ ਗੁਣ ਵੱਧ ਜਾਂਦਾ, ਥਕੇਵਾ ਵੱਧ ਜਾਂਦਾ, ਤਮੋ ਗੁਣ ਵੱਧ ਜਾਂਦਾ, ਰਸ ਨਾਮ ਦੀ ਚੀਜ਼ ਸਾਰੀ ਖਤਮ ਹੋ ਜਾਂਦੀ ਹੈ, ਮੀਨਾ ਭਰ ਆ ਕੇ ਮਨ ਨਹੀਂ ਲੱਗਦਾ। ਉਹੀ ਸੰਸਕਾਰ ਆਲੇ ਦੁਆਲੇ ਦੇ ਲੋੜਾਂ, ਘੱਟ ਵੱਧ ਕਿਸੇ ਨੇ ਕੌੜਾ ਬੋਲਤਾ, ਕਿਸੇ ਨੇ ਕੁਝ ਕਰਤਾ, ਉਹ ਸੰਸਕਾਰ ਲੈ ਕੇ ਆ ਜਾਂਦਾ ਬੰਦਾ, ਬਿਰਤੀ ਹਿੱਲ ਜਾਂਦੀ ਹੈ, ਰਹਿਣ ਬਹੁਤ ਹੱਟ ਕਰਿਆ। ਕਹਿੰਦੇ ਚੰਗਾ ਫਿਰ ਐਂ ਕਰੀ, ਫਿਰ ਸਾਡਾ ਵੀ ਇੱਕ ਕੰਮ ਕਰ ਲਿਆ, ਕੌੜ ਤੂੰ ਵੀ ਦੇ ਤੀ। ਕਹਿੰਦੇ ਇਹਨੂੰ ਚੰਗੀ ਤਰ੍ਹਾਂ ਇਸ਼ਨਾਨ ਕਰਾਈ ਜਿੱਥੇ ਤੂੰ ਕਰੇ। ਸੋ ਸਾਲ ਭਰ ਤੇ ਬਾਅਦ ਆਇਆ, ਜਿੱਥੇ ਜਾਵੇ ਸਾਧੂਆਂ ਦੀ ਜਮਾਤ ਨਾਲ ਰਲ ਗਿਆ, ਅਤੇ ਜਿੱਥੇ ਜਾਂਦਾ ਕਬੀਰ ਸਾਹਿਬ ਦੀ ਤੁੰਬੀ ਦਾ ਜ਼ਰੂਰ ਇਸ਼ਨਾਨ ਕਰਾਉਂਦਾ। ਉਹਦੇ ਬਾਅਦ ਜਾ ਕਬੀਰ ਸਾਹਿਬ ਦੇ ਕੋਲ ਆ ਗਏ, ਮਹਾਤਮਾ ਵੀ ਸਾਰੇ ਆ ਗਏ। ਕਹਿੰਦੇ ਕਿਉਂ ਭਾਈ, ਕਰਿਆ ਹੈ ਤੀਰਥਾਂ 'ਤੇ ਇਸ਼ਨਾਨ? ਕਹਿੰਦੇ ਹਾਂ, ਨਿਰਮਲ ਜਲ ਪੀਤਾ ਹੈ, ਤੀਰਥਾਂ 'ਤੇ ਇਸ਼ਨਾਨ ਕਰੇ। ਅਤੇ ਕਹਿਣ ਲੱਗੇ ਤੁੰਬੀ ਨੂੰ ਵੀ ਇਸ਼ਨਾਨ ਕਰਾ ਲਿਆ? ਕਹਿੰਦੇ ਹਾਂ। ਕਹਿੰਦੇ ਤਾਂ ਹੁਣ ਫਿਰ ਮਹਾਂ ਪਵਿੱਤਰ ਹੋ ਗਈ, ਨਮਸਕਾਰ ਕਰਨ ਜੋਗੀ ਹੋ ਗਈ। ਲਾਂਗੜੀ ਨੂੰ ਬੁਲਾਇਆ, ਕਹਿੰਦੇ ਐਂ ਕਰ, ਇਹ ਉੱਤਮ ਪ੍ਰਸ਼ਾਦ ਬਣ ਗਿਆ ਤੀਰਥਾਂ 'ਤੇ ਇਸ਼ਨਾਨ ਕਰਕੇ, ਹੁਣ ਤੂੰ ਇਹਦੀ ਸਬਜ਼ੀ ਬਣਾ ਲਿਆ, ਲੰਗਰ 'ਚ ਚਮਚਾ ਚਮਚਾ ਵਰਤਾ ਦੀ ਸਾਰਿਆਂ। ਸੋ ਲੰਗਰ ਤਿਆਰ ਹੋ ਗਿਆ, ਅਤੇ ਜਿੱਥੇ ਹੋਰ ਪ੍ਰਸ਼ਾਦੇ ਦਿੱਤੇ ਉੱਥੇ ਨਾਲ ਚਟਣੀ ਵਾਂਗੂ, ਉਹ ਵੀ ਮਾੜੀ ਮਾੜੀ ਸਾਰਿਆਂ ਨੂੰ ਵਰਤਾ ਦੀ। ਜਦੋਂ ਵਰਤਾਈ, ਉਸ ਵੇਲੇ ਜਿਹਦੇ ਮੂੰਹ 'ਚ ਜਾਂਦਾ ਹੈ ਪ੍ਰਸ਼ਾਦ, ਉਹ ਉੱਠ ਕੇ ਨੱਠਦਾ, ਥੁੱਕਣ ਥੂ ਥੂ ਆਉਣ ਲੱਗ ਗਈ। कहते क्यों बी प्रेमियों ये की करन लगे तुसीं, ये तो ठाठ तीर्थां दा इशनान करके आई, ये तो बदल जानी चाहीदी सी। कहते महाराज ये तो कौड़ी दी कौड़ी पई। उस वेले आपने इस तरह फरमान करिया,
अड़सठ तीर्थ ना के तू भी ए अजे भी रहेगी कौड़ी, अड़सठ तीर्थ ना के तू भी ए अजे भी रहेगी कौड़ी,
खोटे मन खोटे तन चोर, तन की चोरी करते ने मन दे खोटे। एक भाव लस्सी नातिया दोए पा चढ़िया सोर, एक लै गया ते दुगनी मैल होर ला ली, बाहर धोती तो तोमड़ी अंदर बेसने कोर, साध पले नातिया चोर से चोर है। काया मांज सकौन गुना जौ घट पीतर है मलना, जरा अंदरों मैल है कहते काया धो तो के की करना, लौकी अड़सठ तीर्थ नाई कौरा पन तऊ ना जाए। तीर्थ नावै तुंबड़ी तर तर तन धोवै कर नंगा, कहते तन नंगा कर करके खूब चंगी तरह मल मल के धोंदा, एवं तीर्थ नहाउंदी है तुंबड़ी। मन विच वसै कालकूट भरम ना उतरै कर्म कटंगा। सो महाराज जी ने जदों ऐसे बचन सुनाए सारिया ने नमस्कार करी, कहते पातशाह तुसी तां सानू सुतियां पियां नू जगा दिता, विचे सन्यासी विचे पंडित विचे जोगी सारे मतां दे साधु उत्ते उत्ते सोचदे सी, अंदरली गल नहीं सी किसी ने सोची। उस वेले लंगर तैयार हो रहा सी ते महाराज जी नू जिहड़े चंगे मुखी पंडित सीगे कर्म कांड वाले शुद्ध, उन्होंने आके बेनती करी कि पातशाह प्रशादा तैयार है, आप लंगर छको चल के ते लंगर सुचा असी बनाया। उस वेले महाराज कहते किवें सुचा कर लिया भाई, कहते सच्चे पातशाह पहला तो असी धरती पट्टी है गोडे गोडे बई थले कोई माड़ी चीज ना निकल आवे, फिर असी वो मिट्टी उस टोई च भरी है, फिर उन्हों पानी नाल असी लिपिया गोबर नाल लिपिया चौंका बनाया, ते लकड़ियां असी धोतिया ने भी कोई मैल हाथ नू ना लग जावे। सो इस तरह दे नाल असी पूरी विधि दे नाल चौंका तैयार करिया ते तुसी आओ आके प्रशादा छको। महाराज जी उतों उठते ने ते प्रशादा छकन वास्ते जाते ने, ते पंडित जदों जाके प्रशादे उहदे चौंके च दाखल होंदे ने महाराज बाहर खड़े रह गए। उस वेले कहिंदे पातशाह तुसी आ जाओ ਆ ਆਸਣ ਵਿਛਾਤਾ ਤੁਸੀਂ ਇਹ ਚੌਂਕੇ ਦੇ ਅੰਦਰ ਆ ਕੇ ਪ੍ਰਸ਼ਾਦਾ ਛਕੋ। ਤਾਂ ਉਸ ਵੇਲੇ ਮਹਾਰਾਜ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ,
ਤੇਰੇ ਨਾਲ ਚੰਡਾਲ ਆ ਗਏ ਪੈ ਗਿਆ ਚੌਂਕਾ ਸਾਡਾ ਪਿੱਟੇ ਆ ਗਿਆ ਨਾਲ ਵਿੱਚ ਨਾਲਿਆ ਜੀ ਪੈ ਗਿਆ ਚੌਂਕਾ ਸਾਰਾ ਪਿੱਟੇ ਆ ਗਿਆ
ਧਰਤੀ ਪੱਟ ਕੇ ਅਸੀਂ ਚੁੱਲ੍ਹਾ ਬਣਾਇਆ ਬਰਤਨ ਸਾਰੇ ਗੰਗਾ ਜਲ ਨਾਲ ਧੋਤੇ ਨੇ ਮਾਂਜੇ ਨੇ ਕਈ ਕਈ ਵਾਰੀ ਮਾਂਜੇ ਨੇ ਇੱਕ ਦੋ ਵਾਰੀ ਨਹੀਂ ਲੱਕੜੀਆਂ ਅਸੀਂ ਧੋ ਕੇ ਲਿਆਂਦੀਆਂ ਦਾਣੇ ਧੋ ਕੇ ਸੁਕਾ ਕੇ ਰੱਖੇ ਨੇ ਤਾਂ ਕਿ ਕੋਈ ਪਿੱਟ ਨਾ ਰਹਿ ਜਾਵੇ ਅਤੇ ਤੁਸੀਂ ਅੰਦਰ ਆ ਜਾਓ ਮਹਾਰਾਜ ਕਹਿੰਦੇ ਕਿਵੇਂ ਆ ਜਾਈਏ ਤਾਂ ਸਾਰਾ ਚੌਂਕਾ ਪਿੱਟਿਆ ਗਿਆ ਜਿੰਨਾ ਵੀ ਸੀ ਕਹਿੰਦੇ ਮਹਾਰਾਜ ਕਾਹਦੇ ਨਾਲ ਪਿੱਟਿਆ ਗਿਆ ਅਤੇ ਮਹਾਰਾਜ ਕਹਿੰਦੇ ਤੁਹਾਡੇ ਵੜਨ ਤੋਂ ਪਹਿਲਾਂ ਤਾਂ ਸੱਚਾ ਸੀਗਾ ਇਹ ਪਰ ਜਦ ਤੁਸੀਂ ਵੜ ਗਏ ਨਾ ਇਹ ਪਿੱਟਿਆ ਗਿਆ ਕਹਿੰਦੇ ਮਹਾਰਾਜ ਅਸੀਂ ਉੱਤਮ ਜਾਤ ਦੇ ਬ੍ਰਾਹਮਣ ਹਾਂ ਪੂਜਾ ਪਾਠ ਕਰਦੇ ਹਾਂ ਕਰਮ ਧਰਮ ਦੇ ਵਿੱਚ ਪੱਕੇ ਹਾਂ ਗੰਗਾ 'ਚ ਇਸ਼ਨਾਨ ਕਰਨ ਵਾਲੇ ਹਾਂ ਸਾਡੀ ਤਾਂ ਪਿੱਟ ਨਹੀਂ ਲੱਗਦੀ ਪਿੱਟ ਤਾਂ ਹਮੇਸ਼ਾ ਜੇ ਕੋਈ ਛੋਟੀ ਜਾਤ ਵਾਲਾ ਆ ਕੇ ਬੈਠ ਜਾਵੇ ਤਾਂ ਪਿੱਟੀ ਜਾਂਦੀ ਹੈ ਮਹਾਰਾਜ ਕਹਿੰਦੇ ਛੋਟੀ ਜਾਤ ਵਾਲੇ ਹੀ ਬੈਠ ਗਏ ਨੇ ਕਹਿੰਦੇ ਮਹਾਰਾਜ ਸਾਨੂੰ ਤਾਂ ਨਜ਼ਰ ਨਹੀਂ ਆਉਂਦਾ ਮਹਾਰਾਜ ਕਹਿੰਦੇ ਤੁਹਾਡੇ ਅੰਦਰ ਹੈ ਕਬੁੱਧ ਨੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚਨਾਰ ਜਿਹੜੀ ਕਬੁੱਧੀ ਹੈ ਨਾ ਇੱਕ ਸਬੁੱਧੀ ਹੁੰਦੀ ਹੈ ਉਹ ਤਾਂ ਪਰਮੇਸ਼ੁਰ ਨੂੰ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਦੇਖਦੀ ਹੈ ਉਹ ਸਭ ਦੇ ਅੰਦਰ ਪਰਮੇਸ਼ੁਰ ਦੀ ਜੋਤ ਨਜ਼ਰ ਆਉਂਦੀ ਹੈ ਉਹਨੂੰ ਜਿਹੜੀ ਕਬੁੱਧੀ ਹੈ ਪਹਿਲੀ ਕਬੁੱਧੀ ਇਹੀ ਹੈ ਕਿ ਮਨੁੱਖ ਨੂੰ ਵੰਡਣਾ ਜਾਤਾਂ ਪਾਤਾਂ 'ਚ ਮਨੁੱਖ ਕਰਮ ਨਾਲ ਤਾਂ ਵੰਡਿਆ ਜਾਂਦਾ ਇੱਕ ਮਾੜੇ ਕਰਮ ਕਰਨ ਵਾਲਾ ਇੱਕ ਚੰਗੇ ਕਰਨ ਵਾਲਾ ਜੇ ਵਾਲਮੀਕ ਨੇ ਨਾਮ ਜਪਿਆ ਤਾਂ ਸਭ ਦੁਨੀਆ ਪੂਜਦੀ ਹੈ ਜੇ ਰਵਿਦਾਸ ਜੀ ਨੇ ਨਾਮ ਜਪਿਆ ਤਾਂ ਸਾਰੀ ਦੁਨੀਆ ਪੂਜਦੀ ਹੈ ਜੇ ਨਾਮਦੇਵ ਜੀ ਨੇ ਨਾਮ ਜਪਿਆ ਸਾਰੇ ਹੀ ਪੂਜਦੇ ਨੇ ਕਬੀਰ ਸਾਹਿਬ ਨੇ ਨਾਮ ਜਪਿਆ ਸਭ ਆਦਰ ਕਰਦੇ ਨੇ ਅਤੇ ਬੰਦਗੀ ਕਰਨ ਵਾਲਾ ਤਾਂ ਹੁੰਦਾ ਪਵਿੱਤਰ ਕਹਿਣ ਲੱਗੇ ਪੰਡਿਤ ਜੀ ਤੁਹਾਡੇ ਵਸਤਰ ਵੀ ਸਾਫ਼ ਨੇ ਤੁਸੀਂ ਇਸ਼ਨਾਨ ਵੀ ਕਰਿਆ ਹੋਇਆ ਸੋਹਣੇ ਸੁਨੱਖੇ ਸਭ ਕੁਛ ਕਰ ਲਿਆ ਪਰ ਅੰਦਰ ਕਬੁੱਧੀ ਹੈ ਤੁਹਾਡੇ